ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਜੂਨ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਮੱਤੀ। ਅਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ। ਜਵਾਬੀ ਪੜ੍ਹਾਈ: ਜ਼ਬੂਰ। ਮੇਰੀ ਜਾਨ ਨੂੰ ਰੱਬ ਦੀ ਆਸ ਹੀ ਹੈ, ਮੇਰੀ ਮੁਕਤੀ ਉਹਦੇ ਨਾਲ ਹੀ ਹੈ। ਉਹ ਇਕੱਲਾ ਹੀ ਮੇਰੀ ਚਟਾਨ ਅਤੇ ਮੇਰੀ ਮੁਕਤੀ ਹੈ, ਉਹੀ ਮੇਰਾ ਉੱਚਾ ਬੁਰਜ ਹੈ, ਮੈਨੂੰ ਬਹੁਤੀ ਜੁੰਬਸ਼ ਨਾ ਹੋਵੇਗੀ। ਇਹ ਮੇਰੀ ਜਿੰਦੇ ਰੱਬ ਦੀ ਹੀ ਆਸ ਰੱਖ, ਕਿਉਂ ਜੇ ਉਹਦੇ ਤੋਂ ਹੀ ਮੈਨੂੰ ਉਮੀਦ ਹੈ। ਮੇਰੀ ਮੁਕਤੀ ਅਤੇ ਮੇਰੀ ਤਾਕਤ ਰੱਬ ਵੱਲੋਂ ਹੈ, ਰੱਬ ਹੀ ਮੇਰੀ ਕੁਵਤ ਦੀ ਚਟਾਨ ਅਤੇ ਮੇਰੀ ਪਨਾਹ ਹੈ। ਇਹ ਲੋਕੋ, ਹਰ ਵੇਲੇ ਉਹਦੇ ਉੱਤੇ ਭਰੋਸਾ ਰੱਖੋ, ਆਪਣੇ ਦਿਲ ਦਾ ਹਾਲ ਉਹਦੇ ਸਾਹਮਣੇ ਖੋਲ੍ਹ ਦਿਓ, ਰੱਬ ਸਾਡੀ ਪਨਾਹ ਗਾਏ। ਐ ਰੱਬਾ, ਮੇਰੀ ਹਿਫਾਜ਼ਤ ਕਰ, ਕਿਉਂ ਜੇ ਮੈਂ ਤੇਰੇ ਵਿੱਚ ਹੀ ਪਨਾਹ ਲੈਂਦਾ ਵਾਂ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ: ਖੁਦਾਵੰਦ ਦਾ ਸ਼ੁਕਰ ਕਰੋ, ਕਿਉਂ ਜੇ ਉਹ ਚੰਗਾ ਏ ਅਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਦੇ ਛੁਡਾਏ ਹੋਏ ਇਹ ਆਖਣ ਜਿਨ੍ਹਾਂ ਨੂੰ ਉਹਨੇ ਫਿਦੀਆ ਦੇ ਕੇ ਵੈਰੀ ਦੇ ਹੱਥੋਂ ਛੁਡਾ ਲਿਆ ਅਤੇ ਉਹਨਾਂ ਨੂੰ ਦੇਸ਼ ਦੇਸ਼ ਵਿੱਚੋਂ ਇਕੱਠਾ ਕੀਤਾ, ਪੂਰਬ ਤੋਂ ਪੱਛਮ ਤੀਕਰ, ਉੱਤਰ ਤੋਂ ਦੱਖਣ ਤੀਕਰ। ਉਹ ਬੀਆਬਾਨ ਵਿੱਚ ਸਹਿਰਾ ਦੀ ਰਾਹ ਉੱਤੇ ਭਟਕਦੇ ਫਿਰੇ, ਉਹਨਾਂ ਨੂੰ ਵਸਣ ਲਈ ਕੋਈ ਸ਼ਹਿਰ ਨਾ ਮਿਲਿਆ। ਉਹ ਭੁੱਖੇ ਅਤੇ ਧਰਿਆਏ ਸੀ ਅਤੇ ਉਹਨਾਂ ਦਾ ਦਿਲ ਬੈਠਦਾ ਜਾਂਦਾ ਸੀ। ਤਦ ਆਪਣੀ ਮੁਸੀਬਤ ਵਿੱਚ ਉਹਨਾਂ ਨੇ ਫਰਿਆਦ ਕੀਤੀ ਅਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਦਿੱਤੀ। ਉਹ ਉਹਨਾਂ ਨੂੰ ਸਿੱਧੀ ਰਾਹ ਤੋਂ ਲੈ ਗਿਆ ਤਾਂ ਜੋ ਵਸਣ ਲਈ ਕਿਸੇ ਸ਼ਹਿਰ ਵਿੱਚ ਜਾ ਅਪੜਨ। ਕਾਸ਼ ਵੀ ਲੋਕ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਅਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਵਡਿਆਈ ਕਰਦੇ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰਜਾਉਂਦਾ ਹੈ ਅਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਹੈ। ਯਸਾਇਆ: ਖੁਦਾਵੰਦ ਇੰਝ ਆਖਦਾ ਹੈ, ਭਈ ਮੈਂ ਕਬੂਲੀਅਤ ਦੇ ਵੇਲੇ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਮਦਦ ਕੀਤੀ ਅਤੇ ਮੈਂ ਤੇਰੀ ਹਿਫਾਜ਼ਤ ਕਰਾਂਗਾ। ਲੂਕਾ: ਫਿਰ ਇੰਝ ਹੋਇਆ, ਭਈ ਉਹ ਸੱਬਤ ਦੇ ਦਿਨ ਫਰੀਸੀਆਂ ਦੇ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਖਾਣਾ ਖਾਣ ਗਿਆ। ਯਸੂ ਨੇ ਸ਼ਰ੍ਹਾਂ ਦੇ ਆਲਮਾਂ ਅਤੇ ਫਰੀਸੀਆਂ ਨੂੰ ਆਖਿਆ। ਲੂਕਾ: ਕਿਸੇ ਬੰਦੇ ਦੇ ਦੋ ਪੁੱਤਰ ਸੀ। ਉਹਨਾਂ ਵਿੱਚੋਂ ਨਿੱਕੇ ਨੇ ਪਿਓ ਨੂੰ ਆਖਿਆ, ਐ ਬਾਪ, ਮਾਲ ਦਾ ਜਿਹੜਾ ਹਿੱਸਾ ਮੇਰਾ ਬਣਦਾ ਹੈ ਮੈਨੂੰ ਦੇ ਦੇ। ਉਹਨੇ ਆਪਣਾ ਮਾਲ ਮਤਾ ਉਹਨਾਂ ਨੂੰ ਵੰਡ ਦਿੱਤਾ। ਅਤੇ ਬਹੁਤ ਦਿਨ ਨਾ ਲੰਘੇ ਸੀ ਵੀ ਨਿੱਕਾ ਪੁੱਤਰ ਆਪਣਾ ਸਭ ਕੁਝ ਜਮ੍ਹਾਂ ਕਰਕੇ ਦੂਰ ਦਰਾਜ਼ ਮੁਲਕ ਨੂੰ ਰਵਾਨਾ ਹੋਇਆ ਅਤੇ ਉੱਥੇ ਆਪਣਾ ਮਾਲ ਬਦ ਚਲਨੀ ਵਿੱਚ ਉਡਾ ਦਿੱਤਾ। ਅਤੇ ਜਦੋਂ ਸਭ ਕੁਝ ਖਰਚ ਕਰ ਬੈਠਾ ਅਤੇ ਉਸ ਮੁਲਕ ਵਿੱਚ ਸਖ਼ਤ ਕਾਲ ਪਿਆ ਅਤੇ ਉਹ ਮੁਤਾਜ ਹੋਣ ਲੱਗਿਆ। ਫਿਰ ਉਸ ਮੁਲਕ ਦੇ ਕਿਸੇ ਵਾਸੀ ਦੇ ਕੋਲ ਟੁਰ ਗਿਆ। ਉਹਨੇ ਉਹਨੂੰ ਆਪਣੀਆਂ ਪੈਲੀਆਂ ਵਿੱਚ ਸੂਰ ਚਰਾਨ ਘੱਲਿਆ ਅਤੇ ਉਹਨੂੰ ਤਾਂਗ ਸੀ ਵੀ ਜਿਹੜੀਆਂ ਫਲੀਆਂ ਸੂਰ ਖਾਂਦੇ ਸੀ ਉਹਨਾਂ ਨਾਲ ਹੀ ਆਪਣਾ ਢਿੱਡ ਭਰੇ, ਪਰ ਕੋਈ ਨਹੀਂ ਸੀ ਦਿੰਦਾ। ਫਿਰ ਉਹਨੇ ਹੋਸ਼ ਫੜ ਕੇ ਆਖਿਆ, ਮੇਰੇ ਪਿਓ ਦੇ ਬਹੁਤ ਸਾਰੇ ਮਜ਼ਦੂਰਾਂ ਨੂੰ ਖੁੱਲ੍ਹੀ ਰੋਟੀ ਮਿਲਦੀ ਏ ਅਤੇ ਮੈਂ ਇੱਥੇ ਭੁੱਖਾ ਮਰ ਰਿਹਾ ਵਾਂ। ਮੈਂ ਉੱਠ ਕੇ ਆਪਣੇ ਪਿਓ ਦੇ ਕੋਲ ਜਾਵਾਂਗਾ ਅਤੇ ਉਹਨੂੰ ਆਖਾਂਗਾ, ਐ ਬਾਪ, ਮੈਂ ਅਸਮਾਨ ਦਾ ਅਤੇ ਤੇਰੀ ਨਜ਼ਰ ਵਿੱਚ ਪਾਪੀ ਹਾਂ। ਹੁਣ ਇਸ ਕਾਬਲ ਨਹੀਂ ਹਾਂ ਵੀ ਫਿਰ ਤੇਰਾ ਪੁੱਤਰ ਖਵਾਵਾਂ, ਮੈਨੂੰ ਆਪਣੇ ਮਜ਼ਦੂਰਾਂ ਵਾਂਗਰ ਰੱਖ ਲੈ। ਅਤੇ ਉਹ ਉੱਠ ਕੇ ਆਪਣੇ ਪਿਓ ਦੇ ਕੋਲ ਗਿਆ। ਉਹ ਹਲੇ ਦੂਰ ਹੀ ਸੀ ਭਈ ਉਹਨੂੰ ਵੇਖ ਕੇ ਉਹਦੇ ਪਿਓ ਨੂੰ ਤਰਸ ਆਇਆ ਅਤੇ ਦੌੜ ਕੇ ਉਹਨੂੰ ਸੀਨੇ ਲਾਇਆ ਅਤੇ ਚੁੰਮਿਆ। ਪੁੱਤਰ ਨੇ ਉਹਨੂੰ ਆਖਿਆ, ਹੈ ਬਾਪ, ਮੈਂ ਅਸਮਾਨ ਦਾ ਅਤੇ ਤੇਰੀ ਨਜ਼ਰ ਵਿੱਚ ਪਾਪੀ ਹਾਂ, ਹੁਣ ਇਸ ਕਾਬਲ ਨਹੀਂ ਰਿਹਾ ਵੀ ਤੇਰਾ ਪੁੱਤਰ ਖਵਾਵਾਂ। ਪੁੱਤਰ ਨੇ ਆਪਣੇ ਨੌਕਰਾਂ ਨੂੰ ਆਖਿਆ, ਵਧੀਆ ਤੋਂ ਵਧੀਆ ਕੱਪੜੇ ਛੇਤੀ ਨਾਲ ਕੱਢ ਕੇ ਉਹਨੂੰ ਪਾਓ ਅਤੇ ਉਹਦੇ ਹੱਥ ਵਿੱਚ ਛਾਪ ਅਤੇ ਪੈਰਾਂ ਵਿੱਚ ਜੁੱਤੀ ਪਾਓ ਅਤੇ ਪਲੇ ਹੋਏ ਲੇਲੇ ਨੂੰ ਲਿਆ ਕੇ ਹਲਾਲ ਕਰੋ ਤਾਂ ਜੋ ਅਸੀਂ ਖਾਈਏ ਅਤੇ ਖੁਸ਼ੀ ਕਰੀਏ, ਕਿਉਂ ਜੇ ਮੇਰਾ ਇਹ ਪੁੱਤਰ ਮੁਰਦਾ ਸੀ ਹੁਣ ਜ਼ਿੰਦਾ ਹੋਇਆ, ਗੁਆਚ ਗਿਆ ਸੀ ਹੁਣ ਮਿਲਿਆ ਏ। ਪਰ ਉਹਦਾ ਵੱਡਾ ਮੁੰਡਾ ਖੇਤਾਂ ਵਿੱਚ ਸੀ, ਜਦ ਉਹ ਆ ਕੇ ਘਰ ਦੇ ਨੇੜੇ ਅਪੜਿਆ ਤੇ ਗਾਣ ਵਜਾਣ ਤੇ ਨੱਚਣ ਟੱਪਣ ਦੀ ਆਵਾਜ਼ ਸੁਣੀ ਤੇ ਇੱਕ ਨੌਕਰ ਨੂੰ ਬੁਲਾ ਕੇ ਪੁੱਛਣ ਲੱਗਿਆ ਵੀ ਇਹ ਕੀ ਹੋ ਰਿਹਾ ਹੈ। ਉਹਨੇ ਉਹਨੂੰ ਆਖਿਆ ਵੀ ਤੇਰਾ ਭਰਾ ਆ ਗਿਆ ਹੈ ਤੇ ਤੇਰੇ ਪਿਓ ਨੇ ਪਲਿਆ ਹੋਇਆ ਵੱਛਾ ਜ਼ਬਾ ਕਰਾਇਆ ਹੈ ਕਿਉਂ ਜੇ ਉਹਨੂੰ ਸਹੀ ਸਲਾਮਤ ਪਾਇਆ ਹੈ। ਉਹ ਗੁੱਸੇ ਹੋਇਆ ਤੇ ਅੰਦਰ ਜਾਣਾ ਨਹੀਂ ਚਾਹੁੰਦਾ ਸੀ ਪਰ ਉਹਦਾ ਪਿਓ ਬਾਹਰ ਜਾ ਕੇ ਉਹਨੂੰ ਮਨਾਉਣ ਲੱਗਿਆ। ਉਹਨੇ ਆਪਣੇ ਪਿਓ ਨੂੰ ਜਵਾਬ ਵਿੱਚ ਆਖਿਆ ਵੇਖ ਇੰਨੇ ਵਰਿਆਂ ਤੋਂ ਮੈਂ ਤੇਰੀ ਸੇਵਾ ਕਰਦਾ ਵਾਂ ਤੇ ਕਦੀ ਤੇਰੀ ਹੁਕਮਦੂਲੀ ਨਹੀਂ ਕੀਤੀ ਪਰ ਮੈਨੂੰ ਤੂੰ ਕਦੀ ਬੱਕਰੀ ਦਾ ਇੱਕ ਬੱਚਾ ਵੀ ਨਹੀਂ ਦਿੱਤਾ ਭਈ ਆਪਣੇ ਯਾਰਾਂ ਦੇ ਨਾਲ ਖੁਸ਼ੀ ਮਨਾਵਾਂ। ਪਰ ਜਦੋਂ ਤੇਰਾ ਪੁੱਤਰ ਆਇਆ ਜਿਹਨੇ ਤੇਰਾ ਮਾਲ ਕਸਬੀਆਂ ਵਿੱਚ ਉਡਾ ਦਿੱਤਾ ਤੇ ਉਹਦੇ ਲਈ ਤੂੰ ਪਲਿਆ ਹੋਇਆ ਵੱਛਾ ਜ਼ਬਾ ਕਰਾ ਦਿੱਤਾ। ਉਹਨੇ ਉਹਨੂੰ ਆਖਿਆ ਪੁੱਤਰ ਤੂੰ ਤੇ ਹਮੇਸ਼ਾ ਮੇਰੇ ਕੋਲ ਹੈ ਜੋ ਕੁਝ ਮੇਰਾ ਹੈ ਉਹ ਤੇਰਾ ਹੀ ਹੈ। ਅਮਾਲ ਤੇ ਇੰਜ ਹੋਇਆ ਵੀ ਪਤਰਸ ਹਰ ਥਾਂ ਤੇ ਫਿਰਦਾ ਹੋਇਆ ਮੁਕੱਦਸਾਂ ਦੇ ਕੋਲ ਵੀ ਅਪੜਿਆ ਜਿਹੜੇ ਲੁੱਦਾ ਵਿੱਚ ਰਹਿੰਦੇ ਸੀ। ਉੱਥੇ ਇਨਿਆਸ ਨਾਂ ਦਾ ਇੱਕ ਮਫਲੂਜ ਰਹਿੰਦਾ ਸੀ ਜਿਹੜਾ 8 ਵਰਿਆਂ ਤੋਂ ਮੰਜੇ ਉੱਤੇ ਪਿਆ ਸੀ। ਪਤਰਸ ਨੇ ਉਹਨੂੰ ਆਖਿਆ ਹੈ ਇਨਿਆਸ ਯਸੂ ਤੈਨੂੰ ਸ਼ਫਾ ਦਿੰਦਾ ਏ ਉੱਠ ਆਪ ਹੀ ਆਪਣਾ ਬਿਸਤਰਾ ਵਿਛਾ। ਉਹ ਛੇਤੀ ਨਾਲ ਉੱਠ ਖਲੋਤਾ ਤਦ ਲੁੱਦਾ ਤੇ ਸ਼ਾਰੂਨ ਦੇ ਸਾਰੇ ਵਸਣ ਵਾਲੇ ਉਹਨੂੰ ਵੇਖ ਕੇ ਖੁਦਾਵੰਦ ਵੱਲ ਫਿਰੇ। ਜ਼ਬੂਰ ਐ ਰੱਬ ਆਪਣੀ ਸ਼ਫਕਤ ਦੇ ਮੁਤਾਬਿਕ ਮੇਰੇ ਉੱਤੇ ਰਹਿਮ ਕਰ ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਿਕ ਮੇਰੀਆਂ ਗਲਤੀਆਂ ਮਿਟਾ ਦੇ ਮੇਰੀ ਬਦੀ ਨੂੰ ਮੈਥੋਂ ਧੋ ਦੇ ਅਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ। ਐ ਰੱਬ ਮੇਰੇ ਅੰਦਰ ਪਾਕ ਦਿਲ ਪੈਦਾ ਕਰ ਅਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ ਮੈਨੂੰ ਆਪਣੇ ਸਾਹਮਣਿਓਂ ਕੱਢ ਨਾ ਅਤੇ ਆਪਣੀ ਰੂਹ ਨੂੰ ਮੇਥੋਂ ਵੱਖ ਨਾ ਕਰ ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਫਿਰ ਅਨਾਇਤ ਕਰ ਅਤੇ ਮਸਤਈ ਦਰੂਰ ਨਾਲ ਮੈਨੂੰ ਸੰਭਾਲ। ਜ਼ਬੂਰ ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਤਰਸ ਖਾਂਦਾ ਏ ਉਂਝ ਹੀ ਖੁਦਾਵੰਦ ਉਹਨਾਂ ਉੱਤੇ ਜਿਹੜੇ ਉਹਦੇ ਤੋਂ ਡਰਦੇ ਨੇ ਤਰਸ ਖਾਂਦਾ ਏ। ਖੁਦਾਵੰਦ ਦੀ ਸ਼ਫਕਤ ਉਹਦੇ ਤੋਂ ਡਰਨ ਵਾਲਿਆਂ ਉੱਤੇ ਹਮੇਸ਼ਾ ਤੋਂ ਹਮੇਸ਼ਾ ਤਿੱਕਰ ਅਤੇ ਉਹਦੀ ਸੱਚਾਈ ਪੀੜ੍ਹੀ ਤੋਂ ਪੀੜ੍ਹੀ ਤਿੱਕਰ ਏ। ਕਰੰਥੀਓ ਇਸ ਲਈ ਰੱਬ ਨੇ ਆਖਿਆ ਵੀ ਮੈਂ ਉਹਨਾਂ ਵਿੱਚ ਵਸਾਂਗਾ ਅਤੇ ਉਹਨਾਂ ਵਿੱਚ ਟੁਰਾਂ ਫਿਰਾਂਗਾ ਅਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ ਅਤੇ ਉਹ ਮੇਰੀ ਉਮਤ ਹੋਣਗੇ। ਇਸ ਵਾਸਤੇ ਖੁਦਾਵੰਦ ਆਖਦਾ ਏ ਵੀ ਉਹਨਾਂ ਵਿੱਚੋਂ ਨਿਕਲ ਕੇ ਵੱਖਰੇ ਰਹੋ ਅਤੇ ਨਾ ਪਾਕ ਸ਼ਹਿ ਨੂੰ ਨਾ ਛੂਓ ਅਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਅਤੇ ਤੁਹਾਡਾ ਪਿਓ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਖੁਦਾਵੰਦ ਕਾਦਰ ਮੁਤਲਿਕ ਦਾ ਅਖਾਣ ਏ। ਜ਼ਬੂਰ ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਅਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਰੱਬ ਤੇਰੀ ਆਮਦੋਰਫਤ ਵਿੱਚ ਹੋਣ ਤੋਂ ਹਮੇਸ਼ਾ ਤਿੱਕਰ ਤੇਰੀ ਹਿਫਾਜ਼ਤ ਕਰੇਗਾ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਨ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਪਿਓ ਅਬਦੀ ਹਯਾਤੀ ਕੱਲਾ ਸਿਆਨ ਅਲਾਹੀ ਅਸੂਲ ਆਮ ਤੌਰ 'ਤੇ ਰੱਬ ਅਖਵਾਨ ਵਾਲਾ। ਯਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹਨੇ ਆਖਿਆ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ ਕਿਉਂ ਜੇ ਤੁਹਾਡਾ ਪਿਓ ਇੱਕ ਹੀ ਏ ਜਿਹੜਾ ਅਸਮਾਨੀ ਏ। ਉਹਨੇ ਦੁਬਾਰਾ ਆਖਿਆ ਕੌਣ ਏ ਮੇਰੀ ਮਾਂ ਅਤੇ ਕੌਣ ਨੇ ਮੇਰਾ ਭਰਾ ਇਹ ਮਤਲਬ ਦਿੰਦਿਆਂ ਹੋਏ ਭਈ ਉਹ ਹੀ ਨੇ ਜਿਹੜੇ ਉਹਦੇ ਪਿਓ ਦੀ ਮਰਜ਼ੀ ਪੂਰੀ ਕਰਦੇ ਨੇ। ਸਾਡੇ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਏ ਭਈ ਉਹ ਕਿਸੇ ਬੰਦੇ ਨੂੰ ਬਾਪ ਦੇ ਨਾਂ ਤੋਂ ਬੁਲਾਉਂਦਾ ਹੋਵੇ। ਉਹ ਰੂਹ ਰੱਬ ਨੂੰ ਇਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ ਅਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ 'ਤੇ ਵੀ ਜਾਣਦਾ ਸੀ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ ਉਹਦਾ ਨਸਬ ਸੋਹਣਾ ਚੰਗਿਆਈ ਅਤੇ ਪਾਕਿਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ ਏ ਅਤੇ ਨਾ ਹੀ ਉਹ ਜ਼ਹਾਨਤ ਤੀਕਰ ਅਪਣਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਅਤੇ ਅਸਲੀ ਮੰਬਾ ਏ। ਰੱਬ ਉਹਦਾ ਪਿਓ ਏ ਅਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਸਾਨੂੰ ਵਜੂਦੀਅਤ ਨੂੰ ਗੁੰਮਨਾਮ ਰੱਬ ਲਈ ਮਖਸੂਸ ਨਹੀਂ ਕਰਨਾ ਚਾਹੀਦਾ ਜਿਹਦੀ ਅਸੀਂ ਲਾ ਇਲਮੀ ਨਾਲ ਇਬਾਦਤ ਕਰਦੇ ਹਾਂ, ਬਲਕਿ ਹਮੇਸ਼ਾ ਦੇ ਮਮਾਰ ਅਬਦੀ ਪਿਓ ਅਤੇ ਉਸ ਹਯਾਤੀ ਲਈ ਜਿਹਨੂੰ ਫਾਨੀ ਫਹਿਮ ਵਿਗਾੜ ਨਹੀਂ ਸਕਦਾ ਨਾ ਹੀ ਫਾਨੀ ਅਕੀਦਾ ਤਬਾਹ ਕਰ ਸਕਦਾ ਹੈ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਦਰ ਮੁਤਲਿਕ ਸਿਆਣ ਦੇ ਦਿੱਤੇ ਹੋਏ ਅਸਰਾਂ ਅਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਇਮਾਨ ਅਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਇਨਸਾਨ ਦੀ ਦਾਨਿਸ਼ ਪਾਪ ਵਿੱਚ ਤਸਕੀਨ ਨਹੀਂ ਪਾਉਂਦੀ, ਕਿਉਂ ਜੇ ਰੱਬ ਨੇ ਪਾਪ ਨੂੰ ਦੁੱਖ ਸਹਿਣ ਦੀ ਸਜ਼ਾ ਸੁਣਾਈ ਏ। ਗੁਜ਼ਰੇ ਹੋਏ ਕੱਲ੍ਹ ਦੀ ਜਾਦੂਗਰੀ ਨੇ ਅੱਜ ਦੀ ਤਨਵੀਮ ਅਤੇ ਮਦਹੋਸ਼ੀ ਦੀ ਪੇਸ਼ਨਗੋਈ ਕੀਤੀ। ਸ਼ਰਾਬੀ ਸੋਚਦਾ ਏ ਭਈ ਉਹ ਨਸ਼ੇ ਵਿੱਚ ਖੁਸ਼ ਹੁੰਦਾ ਏ, ਅਤੇ ਤੁਸੀਂ ਕਦੀ ਮਸਤ ਸ਼ਰਾਬੀ ਤੋਂ ਉਹਦੀ ਖਬਤੀ ਛੁੜਾ ਨਹੀਂ ਸਕਦੇ ਜਦੋਂ ਤੀਕਰ ਭਈ ਉਹਦੀ ਖੁਸ਼ੀ ਦਾ ਜਿਸਮਾਨੀ ਫਹਿਮ ਇੱਕ ਉੱਚੇ ਫਹਿਮ ਨੂੰ ਕਬੂਲ ਨਹੀਂ ਕਰਦਾ। ਫਿਰ ਉਹ ਆਪਣੇ ਜਾਮ ਤੋਂ ਦੂਰ ਹਟਦਾ ਏ, ਜਿੱਦਾਂ ਡਰਿਆ ਹੋਇਆ ਖਾਬ ਵੇਖਣ ਵਾਲਾ ਬੰਦਾ ਜਿਹੜਾ ਕਿਸੇ ਬਦਖਾਹੀ ਨਾਲ ਜਾਗ ਜਾਂਦਾ ਏ, ਜਿਹੜਾ ਮਸਕਸ਼ੁਦਾ ਫਹਿਮ ਦੀਆਂ ਤਕਲੀਫਾਂ ਦੇ ਨਰਕੇ ਵਿੱਚ ਹੁੰਦਾ ਏ। ਇਹਦੇ ਵਿੱਚ ਖੁਸ਼ੀ ਪਾਉਂਦਿਆਂ ਹੋਏ ਅਤੇ ਬਸ ਨਤੀਜਿਆਂ ਤੋਂ ਖੌਫਜ਼ਦਾ ਹੋ ਕੇ ਇਹਦੇ ਤੋਂ ਪਰਹੇਜ਼ ਕਰਦੇ ਹੋਏ, ਜਿਹੜਾ ਬੰਦਾ ਗਲਤ ਕੰਮ ਕਰਨਾ ਪਸੰਦ ਕਰਦਾ ਏ, ਉਹ ਨਾ ਤਾਂ ਇਤਦਾਲ ਪਸੰਦ ਬੰਦਾ ਏ ਅਤੇ ਨਾ ਹੀ ਇੱਕ ਕਾਬਲ ਇਤਬਾਰ ਮਜ਼ਹਬ ਪਸੰਦ ਬੰਦਾ ਏ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਯੂਸੀਆਂ ਅਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬਾਲਾਂ ਵਾਂਗ ਅਪੜਾ ਦਿੰਦੇ ਨੇ। ਫਿਰ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਰਿਹਾਈ ਦੇ ਇਸ ਅਮਲ ਤੋਂ ਬਗੈਰ ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਾਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਅਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਮੁਹੱਬਤ ਦੀ ਸਿਹਤ ਦੇਣ ਵਾਲੀ ਮੁਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਅਤੇ ਪਾਕਿਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਹੈ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਸੱਚਾਈ ਦੇ ਬਹੁਤੇ ਕੰਮਾਂ ਨੂੰ ਵੇਖਦਿਆਂ ਹੋਏ ਅਸੀਂ ਰੁਕਦੇ ਹਾਂ, ਰੱਬ ਦੀ ਉਡੀਕ ਕਰਦੇ ਹਾਂ, ਫਿਰ ਅਸੀਂ ਉਸ ਵੇਲੇ ਤੀਕਰ ਅੱਗੇ ਵੱਧਦੇ ਹਾਂ ਜਦੋਂ ਤੀਕਰ ਲਾਮਹਿਦੂਦ ਖਿਆਲ ਵਜਦ ਵਿੱਚ ਨਹੀਂ ਆਉਂਦਾ ਅਤੇ ਗੈਰ ਮੁਸੱਦਕਾ ਨਜ਼ਰੀਏ ਨੂੰ ਇਲਾਹੀ ਜਲਾਲ ਤੀਕਰ ਉੱਚਾ ਨਹੀਂ ਉਡਾਇਆ ਜਾਂਦਾ। ਖੁਦਪ੍ਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤ ਹੀ ਗੈਰ ਸ਼ਫਾਫ ਏ। ਸਾਬਰ ਰੱਬ ਦੀ ਸਾਬਰ ਤਾਬਿਆਦਾਰੀ ਵਿੱਚ ਆਓ, ਗਲਤੀ, ਖੁਦ ਇਰਾਦੀ, ਖੁਦ ਜਵਾਜ਼ੀ ਅਤੇ ਖੁਦਪ੍ਰਸਤੀ ਦੇ ਸਖ਼ਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ ਜੰਗ ਕਰਦਾ ਏ ਅਤੇ ਇਹ ਪਾਪ ਅਤੇ ਮੌਤ ਦਾ ਕਾਨੂੰਨ ਏ। ਉਹ ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤਸ਼ਬੀਹ ਨੂੰ ਕਾਇਮ ਰੱਖਦਾ ਏ। ਇਨਸਾਨੀ ਸਿਆਣ ਰੱਬ ਦੇ ਮੁਖਾਲਫ ਏ ਅਤੇ ਇਹਨੂੰ ਮੁੱਕਣਾ ਚਾਹੀਦਾ ਏ, ਜਿਵੇਂ ਭਈ ਪੌਲੂਸ ਰਸੂਲ ਵਾਜ਼ਿਆ ਕਰਦਾ ਏ। ਜਿਹੜਾ ਵਜੂਦ ਰੱਖਦਾ ਏ ਉਹ ਬਸ ਇਲਾਹੀ ਸਿਆਣ ਅਤੇ ਉਹਦਾ ਖਿਆਲ ਏ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਅਤੇ ਅਬਦੀ ਹੁੰਦੀ ਏ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਅਤੇ ਮੰਨਣ, ਇਸ ਤਾਕਤ ਨੂੰ ਮੰਨਣ ਅਤੇ ਸੱਚਾਈ ਦੀ ਰਾਹ ਉੱਤੇ ਟੁਰਨ ਲਈ ਏ। ਕਿਉਂ ਜੇ ਰੱਬ ਹੀ ਸਭ ਕੁਝ ਏ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਏ। ਰੱਬ ਰੂਹ ਨੇ ਸਭ ਕੁਝ ਇਕੱਲਿਆਂ ਹੀ ਬਣਾਇਆ ਅਤੇ ਉਹਨੂੰ ਚੰਗਾ ਆਖਿਆ। ਇਸ ਲਈ ਬੁਰਿਆਈ ਚੰਗਿਆਈ ਦੀ ਮੁਖਾਲਫ ਹੁੰਦਿਆਂ ਹੋਏ ਗੈਰ ਅਸਲੀ ਏ ਅਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਇੱਕ ਪਾਪੀ ਨੂੰ ਇਸ ਅਸਲੀਅਤ ਤੋਂ ਹੌਸਲਾ ਨਹੀਂ ਮਿਲ ਸਕਦਾ ਭਈ ਸਾਇੰਸ ਬੁਰਿਆਈ ਦੀ ਗੈਰ ਅਸਲੀਅਤ ਨੂੰ ਜ਼ਾਹਿਰ ਕਰਦੀ ਏ। ਕਿਉਂ ਜੇ ਪਾਪੀ ਬੁਰਿਆਈ ਦੀ ਅਸਲੀਅਤ ਨੂੰ ਸੰਵਾਰਦਾ ਏ, ਉਸ ਸ਼ੈਅ ਨੂੰ ਅਸਲੀ ਬਣਾਉਂਦਾ ਏ ਜਿਹੜੀ ਅਸਲੀ ਨਹੀਂ ਏ, ਅਤੇ ਇੰਝ ਕਹਿਰ ਦੇ ਦਿਨ ਲਈ ਗਜ਼ਬ ਇਕੱਠਾ ਕਰਦਾ ਏ। ਉਹ ਆਪਣੇ ਖਿਲਾਫ ਇੱਕ ਹੌਲਨਾਕ ਗੈਰ ਅਸਲੀਅਤ ਵਿੱਚ ਜਾਗਣ ਦੇ ਖਿਲਾਫ ਸਾਜ਼ਿਸ਼ ਵਿੱਚ ਰਲ ਜਾਂਦਾ ਏ, ਜਿਹਦੇ ਨਾਲ ਉਹ ਧੋਖਾ ਖਾਂਦਾ ਏ। ਬਸ ਉਹ ਲੋਕ ਜਿਹੜੇ ਪਾਪ ਤੋਂ ਤੌਬਾ ਕਰਦੇ ਅਤੇ ਗੈਰ ਅਸਲੀਅਤ ਨੂੰ ਤਰਕ ਕਰਦੇ ਨੇ, ਉਹ ਹੀ ਬੁਰਿਆਈ ਦੀ ਗੈਰ ਅਸਲੀਅਤ ਨੂੰ ਪੂਰੇ ਤੌਰ 'ਤੇ ਸਮਝ ਸਕਦੇ ਨੇ। ਸਲਾਹ ਇਸ ਸਮਝ ਤੋਂ ਪੈਦਾ ਹੁੰਦੀ ਏ ਵੀ ਬੁਰਿਆਈ ਵਿੱਚ ਕਾਇਮ ਰਹਿਣ ਵਾਲਾ ਕੋਈ ਸਕੂਨ ਨਹੀਂ ਏ, ਅਤੇ ਸਾਇੰਸ ਦੇ ਮੁਤਾਬਕ ਚੰਗਿਆਈ ਲਈ ਹਮਦਰਦੀ ਰੱਖਣ ਤੋਂ ਪੈਦਾ ਹੁੰਦੀ ਏ, ਜਿਹੜੀ ਇਸ ਲਾਫਾਨੀ ਸੱਚਾਈ ਨੂੰ ਜ਼ਾਹਰ ਕਰਦੀ ਏ ਵੀ ਨਾ ਖੁਸ਼ੀ, ਨਾ ਪੀੜ, ਨਾ ਭੁੱਖ, ਨਾ ਜਜ਼ਬਾ ਮਾਦੇ ਤੋਂ ਜਾਂ ਮਾਦੇ ਵਿੱਚ ਵਜੂਦ ਰੱਖ ਸਕਦਾ ਏ। ਜਦਕਿ ਇਲਾਹੀ ਸਿਆਣ ਖੁਸ਼ੀ, ਪੀੜ ਜਾਂ ਡਰ ਅਤੇ ਇਨਸਾਨੀ ਸਿਆਣ ਦੀ ਸਾਰੀ ਪਾਪ ਆਲੂਦ ਭੁੱਖ ਦੇ ਝੂਠੇ ਅਕੀਦਿਆਂ ਨੂੰ ਬਰਬਾਦ ਕਰ ਸਕਦਾ ਏ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਏ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਅਤੇ ਕਿਸੇ ਮਜ਼ਬੂਤ ਰੂਹਾਨੀ ਤਾਲੁਕ ਨੂੰ ਲੱਭਣ ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਸ਼ਬੀ ਵਿੱਚ ਕਾਇਮ ਰੱਖਦਾ ਏ। ਫਿਰ ਇਨਸਾਨ ਉਹਦੀ ਸੂਰਤ ਉੱਤੇ ਪਿਓ ਵਾਂਗਰ ਕਾਮਲ, ਹਯਾਤੀ ਵਿੱਚ ਲਾਜ਼ਵਾਲ, ਉਹਦੇ ਇਲਾਹੀ ਪਿਆਰ ਵਿੱਚ ਸੱਚਾਈ ਦੇ ਨਾਲ, ਮਸੀਹ ਦੇ ਨਾਲ ਰੱਬ ਵਿੱਚ ਪੋਸ਼ੀਦਾ ਪਾਇਆ ਜਾਵੇਗਾ, ਜਿੱਥੇ ਇਨਸਾਨੀ ਸਿਆਣ ਨੇ ਇਨਸਾਨ ਨੂੰ ਨਹੀਂ ਵੇਖਿਆ। ਰੱਬ ਹਯਾਤੀ ਜਾਂ ਜ਼ਹਾਨਤ ਏ, ਜਿਹੜਾ ਜਾਨਵਰਾਂ ਅਤੇ ਇਹਦੇ ਨਾਲ ਨਾਲ ਇਨਸਾਨਾਂ ਦੀ ਵੀ ਪਛਾਣ ਅਤੇ ਇਨਫਰਾਦੀਅਤ ਨੂੰ ਬਣਾਉਂਦਾ ਅਤੇ ਬਚਾ ਕੇ ਰੱਖਦਾ ਏ। ਇਹ ਸਾਡੇ ਪਿਓ ਤੂੰ ਜਿਹੜਾ ਅਸਮਾਨ ਉੱਤੇ ਹੈ, ਇਹ ਸਾਡੇ ਮਾਦਰ ਪਿੱਦਰ ਪਿਓ ਕਾਦਰ ਹਾਂ ਮਾਹੰਗ, ਅਤੇ ਰੱਬ ਸਾਨੂੰ ਅਜ਼ਮਾਇਸ਼ ਵਿੱਚ ਨਹੀਂ ਪਾਉਂਦਾ, ਬਲਕਿ ਸਾਨੂੰ ਪਾਪ, ਬਿਮਾਰੀ ਅਤੇ ਮੌਤ ਤੋਂ ਬਚਾਉਂਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।